ਸਤਿਗੁਰਾਂ ਦੀ ਨਿੱਘੀ ਪਾਵਨ ਗੋਦ ਦਾ ਰੰਗਰਸ ਮਾਨ ਰਹੀ ਗੁਰੂ ਰੂਪ ਸਤਸੰਗ ਜੀ ਫਤਿਹ ਦੀ ਸਾਂਝ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਵਿਚਾਰ ਵਿਸ਼ਾ ਹੈ ਧਰਮ ਜਾਂ ਮਜ਼ਹਬ। ਗੁਰਮੁਖ ਪਿਆਰੇ ਬਾਊ ਜੀਆਂ ਨੇ ਇਸ ਮਹੱਤਵਪੂਰਨ ਵਿਸ਼ੇ 'ਤੇ 11 ਭਾਗਾਂ ਦੀ ਲੜੀ ਲਿਖੀ ਹੈ, ਜਿਸ ਵਿੱਚੋਂ 7ਵੇਂ ਭਾਗ ਨਾਲ ਆਪਾਂ ਸਾਂਝ ਕਰਾਂਗੇ। ਆਓ ਸਾਰੇ ਪਿਆਰ ਅਤੇ ਇਕਾਗਰਤਾ ਨਾਲ ਸਰਵਣ ਕਰੀਏ। ਪਹਿਲਾਂ ਇਹ ਦੱਸਿਆ ਜਾ ਚੁੱਕਾ ਹੈ ਕਿ ਇਹ ਨਾਲ ਲਿਖਿਆ ਹੋਇਆ ਹੁਕਮ ਹੀ ਕਾਇਨਾਤ ਦੇ ਜ਼ਰੇ ਜ਼ਰੇ ਦਾ ਆਪੋ ਆਪਣਾ ਨਿੱਜੀ ਧਰਮ ਹੈ। ਇਸ ਨਿੱਜੀ ਧਰਮ ਦੀ ਵਿਚਾਰ ਨੂੰ ਇਸ ਤਰ੍ਹਾਂ ਦਰਸਾਇਆ ਜਾ ਸਕਦਾ ਹੈ, ਹਰ ਇੱਕ ਜੀਵ ਆਪਣੇ ਪਿਛਲੇ ਕਰਮਾਂ ਅਨੁਸਾਰ ਆਪਣੇ ਨਾਲ ਵੱਖ ਵੱਖ ਸੰਸਕਾਰ, ਅੱਡ ਅੱਡ ਕਿਸਮਤ, ਵੱਖ ਵੱਖ ਪਰਿਵਾਰਕ ਮਾਹੌਲ, ਭਿੰਨ ਭਿੰਨ ਵਾਤਾਵਰਨ, ਅਲੱਗ ਅਲੱਗ ਸਰੀਰਕ ਸਿਹਤ, ਦਰਜ਼ੇ ਬ ਦਰਜ਼ੇ ਲਿਆਕਤ, ਅੱਡ ਅੱਡ ਧਰਮ, ਭਾਂਤ ਭਾਂਤ ਦੀ ਸੰਗਤ, ਭਿੰਨ ਭਿੰਨ ਮਾਨਸਿਕ ਬਣਤਰ, ਅਨੇਕਾਂ ਕਿਸਮਾਂ ਦੇ ਦੁੱਖ ਸੁੱਖ ਲੈ ਕੇ ਇਸ ਸੰਸਾਰ ਵਿੱਚ ਆਇਆ ਹੈ। ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਅੱਖਰ ਲਿਖੇ ਸਹੀ ਗਾਵਾਂ, ਅਵਰ ਨਾ ਜਾਣਾ ਬਾਣੀ। ਇਹ ਨਾਲ ਲਿਖਿਆ ਧਰਮ ਸਰੀਰ ਵਿੱਚ ਰਹਿ ਕੇ ਹੀ ਮਨੁੱਖ ਕਮਾ ਸਕਦਾ ਹੈ। ਇਸ ਨਾਲ ਲਿਖੇ ਧਰਮ ਨੂੰ ਕਮਾਉਣ ਲਈ ਅਕਾਲ ਪੁਰਖ ਨੇ ਮਨੁੱਖ ਨੂੰ ਸਾਰੀਆਂ ਲੋੜੀਂਦੀਆਂ ਵਸਤੂਆਂ ਪ੍ਰਦਾਨ ਕੀਤੀਆਂ ਅਤੇ ਇਸ ਦੇ ਰਹਿਣ ਲਈ ਪ੍ਰਿਥਵੀ ਰੂਪ ਧਰਮਸਾਲ ਕਾਇਮ ਕੀਤੀ। ਇੱਥੇ ਹੀ ਬਸ ਨਹੀਂ, ਸਾਰੇ ਜਗਤ ਤੇ ਇਸ ਵਿੱਚ ਰਹਿਣ ਵਾਲੇ ਇਨਸਾਨਾਂ ਦੇ ਕਰਮਾਂ ਦਾ ਨਿਬੇੜਾ ਕਰਨ ਲਈ ਗੁੱਝੇ ਅਸੂਲ ਬਣਾਏ। ਇਸ ਵਿਚਾਰ ਨੂੰ ਗੁਰਬਾਣੀ ਵਿੱਚ ਇਸ ਤਰ੍ਹਾਂ ਦਰਸਾਇਆ ਹੈ, ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਰਾਤੀ ਰੁੱਤੀ ਥਿੱਤੀ ਵਾਰ, ਪੌਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਜਿਵੇਂ ਧਰਤੀ ਇੱਕ ਹੈ, ਇਸ ਵਿੱਚ ਅੱਡ ਅੱਡ ਰੁੱਤਾਂ ਅਨੁਸਾਰ ਭਿੰਨ ਭਿੰਨ ਤਰ੍ਹਾਂ ਦੀ ਮਿੱਟੀ ਵਿੱਚ ਵੱਖ ਵੱਖ ਬੀਜ ਬੀਜੇ ਜਾਂਦੇ ਹਨ। ਧਰਤੀ ਇਹਨਾਂ ਸਾਰਿਆਂ ਅਲੱਗ ਅਲੱਗ ਬੀਜਾਂ ਨੂੰ ਪ੍ਰਫੁੱਲਤ ਕਰਕੇ ਭਾਂਤ ਭਾਂਤ ਦੀ ਫਸਲ ਦਾ ਰੂਪ ਦੇ ਦਿੰਦੀ ਹੈ। ਇਸੇ ਤਰ੍ਹਾਂ ਹਰ ਜੀਵ ਆਪਣੇ ਪਿਛਲੇ ਕਰਮਾਂ ਦੇ ਬੀਜ ਅਨੁਸਾਰ ਰੱਬੀ ਹੁਕਮ ਵਿੱਚ ਵੱਖ ਵੱਖ ਸਮੇਂ, ਦੇਸ਼, ਨਸਲ, ਧਰਮ, ਮਾਲੀ ਹਾਲਤ, ਪਰਿਵਾਰਕ ਮਾਹੌਲ, ਦੁਨਿਆਵੀ ਵਾਤਾਵਰਣ, ਗੁਣ ਔਗੁਣ, ਸਰੀਰਕ ਸਿਹਤ, ਮਾਨਸਿਕ ਲਿਆਕਤ, ਆਤਮਕ ਖਿੱਚ, ਰਾਜਨੀਤਿਕ ਦਸ਼ਾ ਅਨੁਸਾਰ ਆਪਣਾ ਸਰੀਰਕ, ਸੰਸਾਰਕ, ਸਮਾਜਿਕ ਤੇ ਧਾਰਮਿਕ ਜੀਵਨ ਬਤੀਤ ਕਰਨ ਆਉਂਦਾ ਹੈ। ਬੀਜ ਬੋਵਸ ਭੋਗ ਭੋਗੈ, ਕੀਆ ਆਪਣਾ ਪਾਵੇ, ਦੋਸ ਨਾ ਦੀਜੈ ਕਾਹੂ ਲੋਗ, ਜੋ ਕਮਾਵਨ ਸੋਈ ਹੋਗ, ਆਪਨ ਕਰਮ ਆਪੇ ਹੀ ਬੰਦ, ਆਵਨ ਜਾਵਨ ਮਾਇਆ ਤਨ, ਜੈਸਾ ਬੀਜੈ ਸੋ ਲੁਣੇ, ਜਿਹਾ ਪੁਰਬ ਕਿਨੈ ਬੋਇਆ, ਜਿਹਾ ਕੀਤੁਨ ਤੇਹਾ ਹੋਆ, ਜਿਹ ਕਰਮ ਕਮਾਏ, ਫਲ ਤੇ ਵੇਹੋ ਪਾਈਏ, ਜੇ ਵੇਹੀ ਕਾਰ ਕਮਾਈਏ। ਜਿਉਂ ਜਿਉਂ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਤੇ ਕਰਨਾ ਵੀ ਚਾਹੀਦਾ ਹੈ। ਹਾਂਜੀ, ਜਿਉਂ ਜਿਉਂ ਮਾਹੌਲ ਮਨੁੱਖ ਨੂੰ ਇਸ ਸੰਸਾਰ ਵਿੱਚ ਮਿਲਦਾ ਹੈ, ਉਸੇ ਮਾਹੌਲ ਵਿੱਚ ਇਸ ਨੂੰ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨਾ ਪੈਂਦਾ ਹੈ ਤੇ ਕਰਨਾ ਵੀ ਚਾਹੀਦਾ ਹੈ। ਕੁਝ ਕੁ ਮਾਹੌਲ ਤਾਂ ਜੀਵ ਨੂੰ ਐਸੇ ਮਿਲਦੇ ਹਨ ਕਿ ਉਹ ਧਰਮ ਦੀ ਕਮਾਈ ਕਰਨ ਵਿੱਚ ਸਹਾਈ ਹੁੰਦੇ ਹਨ, ਪਰ ਕੁਝ ਕੁ ਐਸੇ ਵੀ ਮਿਲਦੇ ਹਨ ਜਿਹੜੇ ਅਤਿਅੰਤ ਰੁਕਾਵਟਾਂ ਪਾਉਂਦੇ ਹਨ। ਇਸ ਤਰ੍ਹਾਂ ਦੁਨੀਆਂ ਦੇ ਸਾਰੇ ਜੀਵਾਂ ਨੂੰ ਆਪੋ ਆਪਣਾ ਸੰਸਾਰਕ ਤੇ ਧਾਰਮਿਕ ਜੀਵਨ ਬਤੀਤ ਕਰਨ ਵਿੱਚ ਅਲੱਗ ਅਲੱਗ ਸਹੂਲਤਾਂ ਤੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਦੁੱਖ ਸੁੱਖ ਭੁਗਤਣ ਨਾਲ ਹੀ ਅਸੀਂ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਦੁੱਖ ਸੁੱਖ ਭੋਗਣ ਨਾਲ ਅਸੀਂ ਪਿਛਲੇ ਕੀਤੇ ਕਰਮਾਂ ਦਾ ਗੁੱਝਾ ਹਿਸਾਬ ਕਿਤਾਬ ਨਿਬੇੜਦੇ ਹਾਂ। ਇਉਂ ਇਹ ਕਰਮ ਚੱਕਰ ਤੇ ਆਵਾਗਮਨ ਦਾ ਗੇੜ ਚੱਲਦਾ ਰਹਿੰਦਾ ਹੈ। ਕਰਮ ਇਨਸਾਨ ਆਪ ਕਰਦਾ ਹੈ, ਪਰ ਅਗਿਆਨਤਾ ਵਸ ਪੂਰਬਲੇ ਕਰਮਾਂ ਬਾਰੇ ਸੋਝੀ ਨਾ ਹੋਣ ਕਰਕੇ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਦੁੱਖ ਸੁੱਖ ਦੀ ਅਸਲੀਅਤ ਤੇ ਨਿਰਮਲ ਕਰਮ ਕਰਨ ਦੀ ਪ੍ਰੇਰਨਾ ਗੁਰਬਾਣੀ ਵਿੱਚ ਇਉਂ ਦਰਸਾਈ ਗਈ ਹੈ, ਇਹ ਕਰੈ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਂ ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ ਸਿਰ ਸੇ ਸੁਖ ਸਾਮਾ ਦੇ ਸੋ ਤੂੰ ਪਲਾ ਸੋਈ ਕੰਮ ਕਮਾਏ ਜਿਤ ਮੁਖ ਉਜਲਾ ਉੱਪਰਲੀ ਵਿਚਾਰ ਤੋਂ ਸੁੱਤੇ ਸਿੱਧ ਸਪਸ਼ਟ ਹੈ ਕਿ ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਹਾਂਜੀ, ਸੁੱਤੇ ਸਿੱਧ ਇਹ ਵਿਚਾਰ ਤੋਂ ਇਹ ਸਪਸ਼ਟ ਹੈ ਕਿ ਦੁੱਖ ਸੁੱਖ ਮਨੁੱਖ ਨੂੰ ਰੱਬੀ ਹੁਕਮ ਵਿੱਚ ਆਪਣੇ ਕੀਤੇ ਕਰਮਾਂ ਅਨੁਸਾਰ ਮਿਲਦੇ ਹਨ। ਇਸ ਲਈ ਦੁੱਖ ਮਿਲਣ ਤੇ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਣਾ ਜਾਂ ਰੱਬ ਨੂੰ ਸ਼ਿਕਾਇਤ ਕਰਨੀ ਇਹ ਮਨੁੱਖ ਦੀ ਭੁੱਲ ਹੈ। ਦੁੱਖ ਭੁਗਤਾਂ ਪ੍ਰਭੂ ਦੀ ਕਿਰਪਾ ਦਾ ਹੀ ਇੱਕ ਰੂਪ ਹੈ, ਕਿਉਂਕਿ ਦੁੱਖ ਭੁੱਖ ਵਿੱਚ ਹੀ ਮਨੁੱਖ ਨੂੰ ਪ੍ਰਭੂ ਦੀ ਰਜ਼ਾ ਵਿੱਚ ਟੁਰਨ ਦੀ ਸਮਝ ਪੈਂਦੀ ਹੈ। ਇਹਨਾਂ ਸਭ ਰੁਕਾਵਟਾਂ ਦਾ ਸਾਹਮਣਾ ਕਰਦਿਆਂ ਹੀ ਮਨੁੱਖ ਨੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਹੈ। ਗੁਰਬਾਣੀ ਇਨਸਾਨ ਨੂੰ ਇਹ ਜੀਵਨ ਜਾਚ ਸਿਖਾਉਂਦੀ ਹੈ ਕਿ ਇਸ ਕੁਦਰਤੀ ਭੇਦ ਨੂੰ ਸਮਝਣ ਲਈ ਤੂੰ ਗੁਰੂ ਨੂੰ ਮਿਲ ਕੇ ਪ੍ਰਭੂ ਦੇ ਹੁਕਮ ਨੂੰ ਪਹਿਚਾਣ ਤੇ ਬੁੱਝ। ਦੁੱਖ ਸੁੱਖ ਵਿੱਚ ਉਸੇ ਨੂੰ ਹੀ ਯਾਦ ਕਰ, ਉਸਦਾ ਸ਼ੁਕਰ ਕਰ, ਇਉਂ ਤੂੰ ਸਦਾ ਸੁਖੀ ਹੋ ਜਾਵੇਂਗਾ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲੋ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਜੋ ਪ੍ਰਭ ਕਰੈ ਸੋਈ ਪਲ ਮਾਨੋ, ਸੁਖ ਦੁੱਖ ਓਈ ਤਿਆਈਏ ਰੇ। ਉੱਪਰਲੀ ਵਿਚਾਰ ਤੋਂ ਇੱਕ ਹੋਰ ਨੁਕਤਾ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਹਾਲਾਂਕਿ ਰੱਬੀ ਰਜ਼ਾ ਵਿੱਚ ਹਰ ਇੱਕ ਜੀਵ ਦਾ ਪਹਿਲਾਂ ਬਾਹਰੋਂ ਅੱਡ ਅੱਡ ਸੰਸਾਰਕ, ਸਮਾਜਿਕ, ਸਰੀਰਕ ਜੀਵਨ ਹੁੰਦਾ ਹੈ, ਪਰ ਉਹ ਆਪਣੇ ਧਰਮ ਵਿੱਚ ਦੈਵੀ ਗੁਣ ਧਾਰਨ ਕਰਦਾ ਹੋਇਆ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਸਕਦਾ ਹੈ। ਇਸ ਦਾ ਪ੍ਰਤੱਖ ਸਬੂਤ ਇਹ ਹੈ ਕਿ ਭਗਤ ਕਬੀਰ, ਨਾਮਦੇਵ, ਫਰੀਦ, ਤ੍ਰਿਲੋਚਨ, ਤੰਨਾ, ਸੈਨ ਜੀ ਆਦਿ ਨੇ ਆਪਣੀ ਧਾਰਮਿਕ ਕਮਾਈ ਵੱਖ ਵੱਖ ਸਮੇਂ, ਅਲੱਗ ਅਲੱਗ ਮਾਹੌਲ, ਭਿੰਨ ਭਿੰਨ ਧਰਮਾਂ ਤੇ ਰੁਕਾਵਟਾਂ ਵਿੱਚ ਸ਼ੁਰੂ ਕੀਤੀ, ਪਰ ਪ੍ਰਭੂ ਦੀ ਮਿਹਰ ਦਾ ਸਦਕਾ ਅੰਤ ਨੂੰ ਸਾਰੇ ਇੱਕੋ ਇੱਕ ਆਤਮਕ ਧਰਮ ਤੱਕ ਪਹੁੰਚ ਗਏ ਤੇ ਸਾਰਿਆਂ ਨੇ ਏਕ ਨੂਰ ਤੇ ਸਭ ਜਗ ਉਪਜਿਆ। ਕੌਣ ਭਲੇ ਕੋ ਮੰਦੇ ਜਾਂ ਆਈ ਪੰਥੀ ਸਗਲ ਜਮਾਤੀ ਦਾ ਪ੍ਰਚਾਰ ਕਰਕੇ ਸਭ ਨੂੰ ਆਪਸੀ ਪ੍ਰੇਮ ਤੇ ਸਾਂਝੀਵਾਲਤਾ ਦਾ ਉਪਦੇਸ਼ ਦਿੱਤਾ ਤੇ ਧਾਰਮਿਕ ਅਨੇਕਤਾ ਨੂੰ ਠੀਕ ਤਰੀਕੇ ਨਾਲ ਸਮਝਣ ਲਈ ਹੇਠ ਲਿਖੀ ਹੋਰ ਵੀ ਵਿਚਾਰ ਸਹਾਇਕ ਹੋ ਸਕਦੀ ਹੈ। ਇੱਕੋ ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਨੂੰ ਹਰ ਇੱਕ ਗੁਰੂ, ਮਹਾਂਪੁਰਸ਼, ਭਗਤ ਨੇ ਵਡਿਆਇਆ ਤੇ ਸਵੀਕਾਰਿਆ ਹੈ। ਰੱਬ ਦੀ ਰਚੀ ਕੁਦਰਤ ਵਿੱਚ ਵਿਆਪਕ ਅਨੇਕਤਾ ਨੂੰ ਹਰ ਇੱਕ ਗੁਰੂ, ਮਹਾਂਪੁਰਸ਼, ਭਗਤ ਨੇ ਵਡਿਆਇਆ ਤੇ ਸਵੀਕਾਰਿਆ ਹੈ। ਇਹ ਅਨੇਕਤਾ ਕੁਦਰਤ ਦਾ ਸ਼ਿੰਗਾਰ ਹੈ। ਸੂਰਜ ਇੱਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ, ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ। ਗੁਰਬਾਣੀ ਦੀ ਪੰਕਤੀ ਦੇਖ ਫੁੱਲ ਫੁੱਲੇ, ਅਹੰਗ ਤਿਆਗ ਤਿਆਗੇ ਅਨੁਸਾਰ, ਜੇ ਇੱਕ ਫੁੱਲ ਆਪਣੇ ਕਮੰਡ ਨੂੰ ਤਿਆਗਦਿਆਂ ਹੋਇਆਂ ਦੂਜੇ ਫੁੱਲ ਨੂੰ ਵੇਖਦਾ, ਖਿੜਿਆ ਦੇਖ ਕੇ ਖੁਦ ਖਿੜਦਾ ਹੈ, ਤਾਂ ਸ਼੍ਰੋਮਣੀ ਜੂਨ ਦਾ ਚੋਲਾ ਪਹਿਨਿਆ ਹੋਇਆ ਮਨੁੱਖ ਦੂਜੇ ਧਰਮੀ ਨੂੰ ਦੇਖ ਕੇ ਕਿਉਂ ਨਹੀਂ ਖਿੜਦਾ। ਇਸ ਨੁਕਤੇ ਨੂੰ ਸਮਝਣ ਲਈ ਹੇਠਲੀ ਮਿਸਾਲ ਦਿੱਤੀ ਜਾਂਦੀ ਹੈ। ਚਮੇਲੀ ਦਾ ਫੁੱਲ ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਨਾਲ ਮੁਕਾਬਲਾ ਨਹੀਂ ਕਰ ਰਿਹਾ। ਚਮੇਲੀ ਦਾ ਫੁੱਲ ਗੁਲਾਬ ਦੇ ਪੌਦੇ ਵਿੱਚ ਕੰਡੇ ਵੇਖ ਕੇ ਉਸ ਨਾਲ ਘਿਰਨਾ ਜਾਂ ਨਿੰਦਿਆ ਨਹੀਂ ਕਰਦਾ। ਇਸੇ ਤਰ੍ਹਾਂ ਸਾਰਿਆਂ ਕਿਸਮਾਂ ਦੇ ਫੁੱਲ ਇੱਕ ਦੂਜੇ ਦੇ ਨਾਮ ਮਾਤਰ ਔਗਣਾਂ ਨੂੰ ਭੁੱਲ ਕੇ ਦੂਰੋਂ ਹੀ ਸੁੰਦਰਤਾ, ਰੰਗ, ਖੁਸ਼ਬੋ ਇੱਕ ਦੂਜੇ ਨੂੰ ਵੰਡ ਰਹੇ ਹਨ ਤੇ ਸਾਂਝ ਕਰੀਜੇ ਗੁਣੇ ਕੇਰੀ ਛੋੜ ਔਗਣ ਚੱਲੀਏ ਦੀ ਸਾਰਿਆਂ ਵੱਲੋਂ ਸੁੱਤੇ ਸਿੱਧ ਕਮਾਈ ਹੋ ਰਹੀ ਹੈ। ਇਸ ਢੰਗ ਨਾਲ ਇੱਕ ਨਾਲ ਦਾ ਛੋਟਾ ਪਹਾੜ ਦੂਸਰੇ ਵੱਡੇ ਪਹਾੜ ਦੀ ਵਿਰੋਧਤਾ ਨਹੀਂ ਕਰਦਾ, ਸਗੋਂ ਦੋਨੋਂ ਇੱਕ ਦੂਜੇ ਦੀ ਸਹਾਇਤਾ ਲਈ ਸਥਿਤ ਹਨ ਤੇ ਕੁਦਰਤ ਦੇ ਸ਼ਿੰਗਾਰ ਵਿੱਚ ਸ਼ਾਮਿਲ ਹਨ। ਪਰ ਅਫਸੋਸ ਹੈ ਕਿ ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਹਾਂਜੀ, ਮਨੁੱਖ ਨੇ ਕੁਦਰਤ ਤੋਂ ਕੁਝ ਨਹੀਂ ਸਿੱਖਿਆ। ਅੰਮ੍ਰਿਤ ਧਰਮ ਹੈ ਅਖਲ ਧਰਮ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀ, ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਏ ਸਮਾਈ। ਨਿੰਦੋ ਨਾਹੀ ਕਾਹੂ ਬਾਤੇ ਇਹ ਖਸਮ ਕਾ ਕੀਆ, ਉੱਪਰਲੇ ਗੁਰਬਾਣੀ ਦੇ ਫਰਮਾਨਾਂ ਅਨੁਸਾਰ ਰੱਬ ਦੀ ਕੁਦਰਤ ਤੇ ਇਸ ਵਿੱਚ ਪਰਿਵਰਤ ਹੁਕਮ ਰੂਪੀ ਨਿਯਮ ਬਿਲਕੁਲ ਮੁਕੰਮਲ ਹਨ। ਇਸ ਵਿੱਚ ਕੁਝ ਵੀ ਊਣਾ ਤੇ ਫਾਲਤੂ ਨਹੀਂ ਹੈ ਤੇ ਪ੍ਰਭੂ ਦੀ ਰਚਨਾ ਤੇ ਕਿਸੇ ਵੀ ਪੱਖ ਵਿੱਚ ਨੁਕਸ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਸਾਰੇ ਧਰਮ ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ, ਸਾਰੇ ਧਰਮ ਰੱਬ ਦੀ ਰਜ਼ਾ ਵਿੱਚ ਬਣੇ ਹਨ, ਪ੍ਰਭੂ ਦੀ ਰਜ਼ਾ ਵਿੱਚ ਬਣੇ ਹਨ। ਇਹਨਾਂ ਸਾਰਿਆਂ ਧਰਮਾਂ ਵਿੱਚ ਪ੍ਰਭੂ ਵਸਦਾ ਹੈ। ਜਿਹਾ ਕਿ ਕਹੂ ਹੋਏ ਕੇ ਹਿੰਦੂਆ ਗਾਇਤਰੀ ਕੋ ਗੁਪਤ ਜਪਿਓ, ਕਹੂ ਹੋਏ ਕੇ ਤੁਰਕਾ ਪੁਕਾਰੇ ਬਾਂਗ ਦੇਤ ਹੋ, ਕਹੂ ਕੋਕ ਕਾਬ ਹੋਏ ਕੇ ਪੁਰਾਨ ਕੋ ਪੜਤ ਮਤ, ਕਥੂ ਕੁਰਾਨ ਕੋ ਨਿਦਾਨ ਜਾਨ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਸਿਓ ਵਿਪਰੀਤ, ਕਹੂੰ ਤ੍ਰਿਗੁਣ ਅਤੀਤ ਕਹੂੰ ਸੁਰਗੁਣ ਸਮੇਤ ਹੋ। ਕਬੂ ਹੋਏ ਪੰਡਿਤ ਪੜੇ ਬਖਾਨ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਇਸ਼ਨਾਨ, ਕਬੂ ਸਿੱਧ ਸਾਧਕ ਮੁਖ ਗਿਆਨ, ਜੋ ਤਿਸ ਪਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ। ਜਿਵੇਂ ਸਾਰਿਆਂ ਫੁੱਲਾਂ ਵਿੱਚ ਖੁਸ਼ਬੂ ਤੇ ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਹਾਂਜੀ, ਜਿਵੇਂ ਸਾਰੇ ਫਲਾਂ ਵਿੱਚ ਖੂਬਸੂਰਤਾ ਖੁਸ਼ਬੂ ਹੈ, ਸੁੰਦਰਤਾ ਹੈ, ਹਰ ਕਿਸਮ ਦੇ ਦੁੱਧ ਵਿੱਚ ਘਿਓ ਹੈ, ਸਾਰੇ ਫਲਾਂ ਵਿੱਚ ਮਿਠਾਸ ਹੈ, ਠੀਕ ਇਸੇ ਤਰ੍ਹਾਂ ਸਾਰੇ ਧਰਮਾਂ ਵਿੱਚ ਛੁਪੇ ਹੋਏ ਦੈਵੀ ਗੁਣ ਜ਼ਰੂਰ ਹੁੰਦੇ ਹਨ। ਗੁਲਾਬ ਦੇ ਫੁੱਲ ਦੀ ਸੁੰਦਰਤਾ ਤੇ ਮਹਿਕ ਮਾਣਨ ਲਈ ਸਾਨੂੰ ਸਿਰਫ ਨਜ਼ਦੀਕ ਜਾਣ ਦੀ ਲੋੜ ਹੈ, ਪਰ ਜਦੋਂ ਅਸੀਂ ਖੁਦਗਰਜ਼ੀ ਵਿੱਚ ਫੁੱਲ ਦੀ ਸੁੰਦਰਤਾ ਮਹਿਕ ਉੱਤੇ ਕਬਜ਼ਾ ਕਰਨ ਲਈ ਉਸਨੂੰ ਤੋੜਦੇ ਹਾਂ ਤਾਂ ਕੰਢੇ ਚੁਭਣੇ ਲਾਜ਼ਮੀ ਹਨ। ਇਸੇ ਤਰ੍ਹਾਂ ਦੂਜੇ ਧਰਮਾਂ ਨਾਲ ਕਿਰਨਾ ਵਿਰੋਧਤਾ ਕਰਦਿਆਂ ਕੰਢੇ ਲਾਜ਼ਮੀ ਚੁਭਣੇ ਹਨ। ਜਦੋਂ ਕੋਈ ਅਗਿਆਨਤਾ ਵੱਸ ਹੋ ਕੇ ਦੂਜਿਆਂ ਨੂੰ ਕਿਰਨਾ ਭਰੀ ਦ੍ਰਿਸ਼ਟੀ ਨਾਲ ਦੇਖਦਾ ਹੈ ਤਾਂ ਉਸਦਾ ਨਤੀਜਾ ਕੁਦਰਤੀ ਤੌਰ ਤੇ ਦੁਖਦਾਇਕ ਹੁੰਦਾ ਹੈ, ਪਰੰਤੂ ਇਸਦੇ ਉਲਟ ਕਿਸੇ ਦੂਸਰੇ ਧਰਮ ਦੇ ਗੁੱਜੇ ਸਾਂਝੇ ਕਰਨ ਲਈ, ਗੁਣ ਨੂੰ ਸਾਂਝੇ ਕਰਨ ਲਈ ਕੇਵਲ ਉਸਨੂੰ ਸਵੀਕਾਰਕ ਦ੍ਰਿਸ਼ਟੀ ਪੋਜ਼ਿਟਿਵ ਅਪਰੋਚ ਤੋਂ ਦੇਖਣ ਦੀ ਲੋੜ ਹੈ। ਹਾਂਜੀ, ਦੂਸਰੇ ਧਰਮ ਦੇ ਗੁਣ ਸਾਂਝੇ ਕਰਨ ਲਈ ਕੇਵਲ ਉਸਨੂੰ ਸਵੀਕਾਰਕ ਦ੍ਰਿਸ਼ਟੀਕੋਣ ਤੋਂ ਦੇਖਣ ਦੀ ਲੋੜ ਹੈ, ਪੋਜ਼ਿਟਿਵ ਅਪਰੋਚ ਦੀ ਲੋੜ ਹੈ। ਉਸਦੀ ਚੰਗਿਆਈ ਅਥਵਾ ਮਹਿਕ ਤੇ ਖੁਸ਼ਬੂ ਖੁਦ ਬਖੁਦ ਪ੍ਰਾਪਤ ਹੋ ਜਾਵੇਗੀ। ਗੁਰਬਾਣੀ ਬਿਆਨ ਕਰਦੀ ਹੈ, ਬੇਦ ਕਤੇਬ ਕਹੋ ਮਤ ਝੂਠੇ ਝੂਠਾ ਜੋ ਨਾ ਵਿਚਾਰੈ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੇ ਜਿਉ ਬੇਤਾਲਿਆ, ਸਾਸਤ ਬੇਦ ਨਾ ਮਾਨੈ ਕੋਏ, ਆਪੋ ਆਪੇ ਪੂਜਾ ਹੋਏ। ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ ਇਨਸਾਨ ਦਾ ਸਭ ਤੋਂ ਜ਼ਰੂਰੀ ਤੇ ਮੁੱਖ ਧਰਮ ਹੈ, ਪ੍ਰਭੂ ਪ੍ਰੇਮ ਵਿੱਚ ਲੀਨ ਹੋਣਾ। ਪਰ ਇਹ ਮੰਜ਼ਿਲ ਗੱਲੀ ਬਾਤੀ ਨਹੀਂ ਪ੍ਰਾਪਤ ਹੁੰਦੀ। ਇਸ ਪ੍ਰਾਪਤੀ ਲਈ ਮਨੁੱਖ ਨੂੰ ਗੁਰੂ ਦਾ ਆਸਰਾ ਲੈ ਕੇ ਅਨੇਕਾਂ ਸਿਲਸਿਲੇਵਾਰ ਪੌੜੀਆਂ ਚੜ੍ਹਨ ਲਈ ਸਾਰੇ ਲੋਕ ਆਪਣੇ ਧਰਮ ਦੀਆਂ ਵੱਖ ਵੱਖ ਸਾਧਨਾਵਾਂ ਅਪਣਾਉਂਦੇ ਹਨ। ਪਰ ਇੱਥੇ ਸਾਰੇ ਬਾਹਰਲੇ ਧਰਮਾਂ ਲਈ ਕੁਝ ਬੁਨਿਆਦੀ ਸਾਂਝੇ ਗੁਣਾਂ ਜਾਂ ਸਿਧਾਂਤਾਂ ਦੀ ਵਿਚਾਰ ਕਰਨੀ ਲੋੜੀ ਹੈ, ਨਹੀਂ ਤਾਂ ਅਸੀਂ ਇਸ ਸੋਝੀ ਤੋਂ ਬਗੈਰ ਸਹੀ ਧਾਰਮਿਕ ਰਸਤੇ ਤੋਂ ਭਟਕ ਜਾਂ ਖੁੰਝ ਜਾਵਾਂਗੇ ਤੇ ਪ੍ਰਭੂ ਪ੍ਰੇਮ ਦੀ ਮੰਜ਼ਿਲ ਤੱਕ ਨਹੀਂ ਪਹੁੰਚ ਸਕਾਂਗੇ। ਗੁਰਬਾਣੀ ਦੀ ਰੋਸ਼ਨੀ ਵਿੱਚ ਸਤ, ਸੰਤੋਖ, ਦਇਆ, ਤੀਰਜ, ਧਰਮ ਦੇ ਚਾਰ ਬੁਨਿਆਦੀ ਗੁਣ ਤੇ ਪੈਰ ਮੰਨੇ ਗਏ ਹਨ। ਸਤ, ਸੰਤੋਖ, ਦਇਆ ਤੇ ਤੀਰਜ, ਇਹ ਧਰਮ ਦੇ ਚਾਰ ਬੁਨਿਆਦੀ ਗੁਣ ਜਾਂ ਪੈਰ ਮੰਨੇ ਗਏ ਹਨ। ਇਸ ਸੱਚਾਈ ਨੂੰ ਹੋਰ ਅਨੇਕਾਂ ਧਰਮਾਂ ਨੂੰ ਵੀ ਕਬੂਲਿਆ ਹੈ। ਸਤਿਯੁਗ ਧਰਮ ਪੈਰ ਹੈ ਚਾਰ, ਗੁਰਮੁਖ ਬੂਝੈ ਕੋ ਵਿਚਾਰ, ਸਤ, ਸੰਤੋਖ, ਦਇਆ, ਧਰਮ ਸਿਗਾਰ ਬਣਾਵੋ। ਸਤ, ਸੰਤੋਖ, ਦਇਆ, ਧਰਮ ਸੱਚ ਇਹ ਆਪਣੇ ਗ੍ਰਹਿ ਪੀਤਰ ਵਾਰੇ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁੱਕਿਆ ਹੈ ਕਿ 84 ਲੱਖ ਜੂਨਾਂ ਦੇ ਜੀਵ ਤਾਂ ਦਿਆਨਤਦਾਰੀ ਨਾਲ ਰੱਬੀ ਕਾਨੂੰਨ ਵਿੱਚ ਅਪੋਲ ਅਣਜਾਣੇ ਆਪੋ ਆਪਣਾ ਧਰਮ ਨਿਭਾ ਰਹੇ ਹਨ। ਇਸ ਤਰ੍ਹਾਂ ਮਨੁੱਖ ਨੇ ਵੀ ਧਰਮ ਅਪਣਾ ਕੇ अपना खाना, अपना पीना, सोना, पहनना, वेखना, सुनना, पढ़ना, सोचना, किरत कर्म विवहार रीजा नू सही नियमा ते दैवी रुचियां अनुसार टालना या उत्पन्न करना। गुरबाणी विच थां थां ते सतगुरां ने सतगुणा ते दैवी रुचियां नू धारण करन ते औगणा ते कुरुचियां नू त्यागन दा उपदेश दे के नीच हैवानी सोचनी वाले मनुखां साकतां ते दुरमत वालियां नू सदाचारी सचियार ते गुरमुख बनन दा मार्ग दिखाया है। अल्प आहार, सुलभ सी निंद्रा, दया क्षमा तन प्रीत, सील संतोख सदा निर्बाबो, हैबो त्रिगुण अतीत, किरत विरत कर धर्म दी हथों दे के भला मनावे, पारस परस अपरस होए, पर तन हथ न लावे, उठत बैठत सोवत त्याई है, मार्ग चलत हरे हर गाई है, जालो ऐसी रीत जित मैं प्यारा विसरे, ना को बैरी नहीं बिगाना, सगल संग हमको बनियाई, काम क्रोध अहंकार लोभ हठ मोह ना मन स्यों लावे, रोस न काहू संग करो, निंदा पली किसे की नाई, मनमुख मुग्ध करन पर का बुरा ना राखो चीत, बाद विवाद काहू स्यों ना कीजे, परंतु लोक रुचि ऐसी है कि गुणा दी थां औगणा वल वधेरी खिची जांदी है। हां जी, लोक रुचि ऐसी है कि गुणा दी थां औगणा वल वधेरी खिची जांदी है। पशु बिरती मनुख नूं उपर उठनों रुकावटां पाउंदी है ते रसातल वल नूं ले जांदी है। सतगुरां दा फुरमान है, लोक औगणा की बने गंठड़ी, गुण ना विहाजे कोई, गुण का गाहक नानका विरला कोई होए। परमार्थ विच भगती ते दैवी गुण इकट्ठे नाल नाल चलदे हन। भगती ते दैवी गुण ए परमार्थ विच इकट्ठे नाल नाल चलदे हन। विन गुण कीते भगत ना होए, इसलिए गुरमत अनुसार गुरमत विच अनेकां दैवी गुणा नूं धारण करन लई प्रभु अग्गे अरदास, प्रभु दी सिफत सलाह, मन नूं खोजना ते कढ़ना, प्रभु दा शुकर, प्रभु दा पै, प्रभु विछोड़े विच बैराग, प्रभु प्रेम, निष्काम सेवा ते साध संगत ही मुख साधन दसे गए हैं। हाँ जी, गुरमत विच अनेकां दैवी गुणा नूं तारण करन लई प्रभु अग्गे अरदास, प्रभु दी सिफत सलाह, मन नूं खोजना कढ़ना, प्रभु दा शुकर, प्रभु दा पै, प्रभु विछोड़े विच बैराग, प्रभु प्रेम, निष्काम सेवा ते साध संगत ए मुख साधन दसे गए हैं। दूजे पासे जो मनुख सत संतोख दया तीरज आदि दैवी गुणा नहीं तार दे, तारण नहीं कर दे, ता एक कुदरती गल है कि ओ लोग झूठ तृष्णा लुट खसुट क्रोध किरना ईरखा द्वैत त्वसव नाल औगणा विच गलतान हो जांदे हैं। इसे लई गुरु नानक ने समुचे जगत नू शांत वातावरण पैदा करन लई तीन सुनहरी असूल, पहला नाम जपना, दूसरा वंड छकना ते तीसरा किरत करन दा उपदेश दृढ़ा के सच्ची सुची जीवन सेध दित्ती है। हां जी, गुरु नानक ने समुचे जगत नू शांत वातावरण पैदा करन लई तीन सुनहरी असूल, नाम जपना, वंड छकना ते किरत करन दा उपदेश दृढ़ा के सच्ची सुची जीवन सेध दित्ती है। अमृत वेला सच नाओ वड़ियाई विचार, काल खाए किछ हथों दे, नानक राह पछाणे से, जप मन नाम एक अपार, प्राण मन तन जिने दिया हृदय का आधार, उद्दम करिंदिया जियो तू कमाव दिया सुख पुंच, नामा कहे तिलोचना मुक्ते राम समाल, हाथ पाओ कर काम सब चीत निरंजन नाल। इस हकीकत तो कोई भी मुनकर नहीं हो सकता कि ज्यों ज्यों ज्यादा गिनती विच लोग सही भावना सहित किसे धर्म नू अपनाउंदे हन त्यों त्यों उस धर्म दी समाजिक आर्थिक ते आत्मक शक्ति वधदी जांदी है। ज्यों ज्यों ज्यादा गिनती विच लोग सही भावना सहित ਕਿਸੇ ਧਰਮ ਨੂੰ ਅਪਣਾਉਂਦੇ ਹਨ, ਉਸ ਧਰਮ ਦੀ ਸਮਾਜਿਕ, ਆਰਥਿਕ ਤੇ ਆਤਮਕ ਸ਼ਕਤੀ ਵਧਦੀ ਜਾਂਦੀ ਹੈ। ਅਸਲ ਵਿੱਚ ਇਹ ਸ਼ਕਤੀ ਮਜ਼ਲੂਮ ਦੀ ਰੱਖਿਆ ਲਈ, ਪਾਪ ਨੂੰ ਖਤਮ ਕਰਨ ਲਈ, ਜ਼ਾਲਮ ਤੇ ਜ਼ੁਲਮ ਦਾ ਟਾਕਰਾ ਕਰਨ ਲਈ, ਧਰਮ ਦੇ ਪ੍ਰਚਾਰ ਲਈ, ਸ਼ਾਂਤ ਵਾਤਾਵਰਣ ਬਣਾਉਣ ਲਈ, ਦੁਖੀਆਂ, ਗਰੀਬਾਂ, ਅਨਾਥਾਂ ਦੀ ਸਹਾਇਤਾ ਲਈ ਵਰਤੀ ਜਾਣੀ ਚਾਹੀਦੀ ਹੈ ਇਹ ਸ਼ਕਤੀ। ਜੇ ਅਸੀਂ ਇਸ ਸ਼ਕਤੀ ਨੂੰ ਠੀਕ ਜਗ੍ਹਾ ਤੇ ਠੀਕ ਸਮੇਂ ਸਿਰ ਨਹੀਂ ਵਰਤਦੇ ਤਾਂ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ ਹਾਂ। ਹਾਂਜੀ, ਇਸ ਸ਼ਕਤੀ ਨੂੰ ਜੇ ਅਸੀਂ ਠੀਕ ਜਗ੍ਹਾ ਠੀਕ ਸਮੇਂ ਸਿਰ ਨਹੀਂ ਵਰਤਦੇ ਤਾਂ ਅਸੀਂ ਧਰਮੀ ਅਖਵਾਉਣ ਦੇ ਹੱਕਦਾਰ ਨਹੀਂ। ਦੂਜੇ ਲਫ਼ਜ਼ਾਂ ਵਿੱਚ ਭਗਤੀ ਤੋਂ ਹੀ ਸ਼ਕਤੀ ਪੈਦਾ ਹੁੰਦੀ ਹੈ, ਪਰ ਜਦੋਂ ਧਰਮ ਤੇ ਇਸ ਦੇ ਅਪਣਾਉਣ ਵਾਲੇ ਦੀ ਬਹੁ ਗਿਣਤੀ ਭਗਤੀ ਭਾਵਨਾ ਤੋਂ ਖਾਲੀ ਹੋ ਜਾਂਦੀ ਹੈ ਤਾਂ ਇਤਿਹਾਸ ਗਵਾਹ ਹੈ ਕਿ ਇਹ ਹੀ ਸ਼ਕਤੀ ਜ਼ੁਲਮ ਦਾ ਰੂਪ ਧਾਰ ਕੇ ਅਤਿਅੰਤ ਤਬਾਹੀ ਮਚਾਉਂਦੀ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਦਿਮਾਗੀ ਗਿਆਨ ਦੁਆਰਾ ਹੋ ਸਕਦਾ ਹੈ, ਪਰ ਚੌਥੇ ਪਦ ਦੇ ਆਤਮਕ ਮੰਡਲ ਵਿੱਚ ਇਸ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦੋਂ ਗੁਰਬਾਣੀ ਵਿੱਚ ਆਤਮਕ ਮੰਡਲ ਪ੍ਰਤੀ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰਾ ਜਿਹਾ ਦਿਮਾਗੀ ਗਿਆਨ ਦੁਆਰਾ ਟਾਲਮ ਟੋਲਾ ਕਰ ਛੱਡਦੇ ਹਾਂ। ਆਤਮਕ ਮੰਡਲ ਦੇ ਧਰਮ ਦੀ ਵਿਆਖਿਆ ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਂ ਨਹੀਂ ਕਰ ਸਕਦੇ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਅਨੇਕਾਂ ਧਰਮਾਂ ਦੇ ਅੱਡੋ ਅੱਡ ਨਿਸ਼ਚਿਆਂ ਤੇ ਆਧਾਰਿਤ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ, ਜਿਸ ਤੋਂ ਵਾਦ ਵਿਵਾਦ, ਲੜਾਈਆਂ, ਝਗੜੇ, ਈਰਖਾ, ਦੁਐਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣਦੇ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਗਮ ਕੋ ਬਣਿਆਈ ਦੇ ਆਸ਼ੇ ਦੇ ਐਨ ਉਲਟ ਹਨ। ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਸਾਂਝੇ ਅੰਤਰਮੁਖੀ ਆਤਮਕ ਨੁਕਤੇ ਭੇਦ ਜਾਂ ਤੱਤ ਦੇ ਆਤਮਕ ਗਿਆਨ ਤੋਂ ਅਸੀਂ ਬੇਖਬਰ, ਅਣਜਾਣ, ਅਵੇਸਲੇ ਹੋ ਗਏ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਬੈਠੇ ਹਾਂ। ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਸਦਕਾ ਟਾਵੀਆਂ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਹਾਂਜੀ, ਪਿਛਲੇ ਜਨਮ ਦੀ ਧਾਰਮਿਕ ਕਮਾਈ ਸਦਕਾ ਟਾਵੀਆਂ ਟਾਵੀਆਂ ਰੂਹਾਂ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਾਰਮਿਕ ਕਰਮ ਕਿਰਿਆ ਨਾਲ ਸੰਤੁਸ਼ਟ ਨਹੀਂ ਹੁੰਦੀਆਂ। ਉਹਨਾਂ ਦੇ ਹਿਰਦੇ ਦੀਆਂ ਤੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਕ ਮੰਡਲ ਦੇ ਅੰਤਰਮੁਖੀ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਲੱਗੀ ਰਹਿੰਦੀ ਹੈ। ਇਸ ਸੂਖਮ ਆਤਮਕ ਕਾਂਖੀ ਜਾਂ ਗੁੱਝੀ ਤੁਕਤੁਕੀ ਕਾਰਨ ਜੀਵ ਦੇ ਅੰਤਰ ਆਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਝੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਆਤਮਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਣ ਦੀ ਪ੍ਰੇਰਦੀ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਸਦਕਾ ਉਹਨਾਂ ਦੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਹਾਂਜੀ, ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਕ ਲਗਨ ਦਾ ਸਦਕਾ ਉਹਨਾਂ ਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਉਹਨਾਂ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਂਪੁਰਖ ਨਾਲ ਮੇਲ ਕਰਾ ਦਿੰਦਾ ਹੈ ਤੇ ਸਾਧ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ। ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪ੍ਰਾਇਣ ਹੋ ਜਾਂਦਾ ਹੈ। ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਹਾਂ ਹੋਰ ਉੱਤਮ ਜਗਿਆਸੂਆਂ ਦੀ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰਸਿਓ ਰੰਗ। ਪੂਰਵ ਕਰਮ ਅੰਕੁਰ ਜਬ ਪ੍ਰਗਟੇ, ਪੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸੇਈ ਗੁਰਮੁਖ ਪਿਆਰੇ सही गुरमुख प्यारे मेल जिना मिलिया तेरा नाम चित आवे, सही प्यारे मेल जिना मिलिया तेरा नाम चित आवे। पढ़िया पढ़ाया सुनिया सुनाया सिखिया सिखाया समझिया समझाया बारमुखी धर्म बुद्धि दी प्राप्ति है। इस दे प्रचार दा सिलसिला शरीरक ते दिमागी करतब है। गुरुआं अवतारां दे दर्साए अंतर आत्मे प्रकाश रूप नाम या आत्मक धर्म दे गुज्जे पेदां नूं बुद्धि मंडल दी फिलासफी अनुभव नहीं कर सकती, क्योंकि ए आत्मक खेड बुद्धि दी पकड़ तों परे है। उदाहरण दे तौर ते बिजली दी बाबत किताबी ज्ञान पढ़ना पढ़ाउना होर गल है, पर बिजली दे करंट दे झटके दा निजी तजर्बा ए होर गल है। इसी तरह आत्मक मंडल दे जीवन रों शब्द नाम प्रेम लिव या आत्मक धर्म नूं अंतर आत्मे निजी तजर्बे द्वारा मानना होर गल है, ते इस तजर्बे नूं इस आत्मक मंडल दे तत् ज्ञान दी भेद दी बाबत निरा पूरा दिमागी ज्ञान कोटना ए बिल्कुल होर गल है। आत्मक मंडल दे जीवन रों शब्द नाम प्रेम आत्मक धर्म नूं अंतर आत्मे निजी तजर्बे द्वारा मानना होर गल है, ते इस आत्मक मंडल तत् ज्ञान दे भेद दी बाबत निरा पूरा दिमागी ज्ञान कोटना ए बिल्कुल होर गल है। ए गल पढ़न दी नहीं, हां जी ए गल पढ़न दी नहीं, ए बुझन दी है। पढ़िए ना ही भेद बुझिए पावना, इसे अंतर्मुखी आत्मक धर्म दा बयान, इस अंतर्मुखी आत्मक धर्म दा बयान उपदेश अनुभव द्वारा प्राप्ति ते जुगति गुरबाणी विच भरपूर है। फिर भी असी इस आत्मक मंडल दी इलाही अमोलक दात अनूप वस्तु दे आनंद रंग रस सुख स्वाद तो आप भी बांझे रह रहे हां, ते जगत नू भी बांझिया कर रख्या है। मार्ग मोती बिथरे अंधा निकसियो आए, जोत बिना जगदीश की जगत उलंगे जाए। इस अणगहली इस अज्ञानता इस महापुल परम पुलावे दे कारण ए हन। पहला, असी बारमुखी कर्म कांडा नूं संपूर्ण धर्म समझी बैठे हाँ, इसे दे रूटीन विच मस्त ते संतुष्ट हाँ। दूसरा, दिमागी ज्ञान ते धर्म नूं असी निजी मायकी स्वार्थ दी पूर्ति दा साधन बनाया होया है। तीसरा, त्रैगुणी होमे दे भरम भुलावे वाली धार्मिक अवस्था नूं अंतिम धार्मिक मंजिल समझी बैठे हाँ। चौथा, चौथे पद दे आत्मक मंडल दे अनुपवी इलाही खेल दी सानू सोझी नहीं, ज्ञान नहीं, निश्चय ही नहीं, लोड़ ही नहीं, पुखी नहीं, ना ही उद्दम है। चौथे पद दे आत्मक मंडल दे अनुपवी इलाही ज्ञान दी खेल दी बाबत असी अपने जीवन नू होमे दे परम भुलावे दी हनेर कोठड़ी विच कैद कीता होया है। असी अपने जीवन नू होमे दे परम भुलावे दी हनेर कोठड़ी विच कैद कीता है, जिस विच आत्मक प्रकाश दी किरण दी दाखल होण दी संभावना ही नहीं। छेवां, आपो उसारी होमे दी हनेर काल कोठड़ी विच आपो अपने अधूरे आपो अपने गलत फोके धार्मिक निश्चयां दियां कालियां ऐनकां लाईयां हन, जिहड़ियां असी लाउण लई भी तैयार नहीं। इस तरह असी अपना जीवन पलच पलच सगली मुई झूठे तंदे मोह वाला बना रख्या है। बख्शे हुए गुरमुख प्यारे महापुरखां दे राई गुरुआं अवतारां दे दर्साए हुए आत्मक प्रकाश या आत्मक धर्म दी बख्शिश इसीना बसीना जोत नाल जोत जगाउन दा अटुट अपुल सिलसिला लगातार चलिया आउंदा है। हां जी, बख्शे हुए गुरमुख प्यारे महापुरखां दे राही गुरुआं अवतारां दे दरसाए आत्म प्रकाश आत्मक धर्म दी बख्शिश सीना बसीना जोत नाल जोत जगाउन दा अटुट अपुल सिलसिला लगातार चलिया आउंदा है। नाम रहो साधु रहो रहो गुर गोबिंद, कहो नानक ए जगत मैं किन जपियो गुरमंत। पर ए आत्मक मंडल दी निराली गुज्जी खेल किसे विरले कोटन में को पागा वाले गुरमुख प्यारियां ते वर्त दी। हां जी, ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਖੇਲ ਕਿਸੇ ਵਿਰਲੇ ਕੋਟਨ ਮੈਂ ਕਹੂ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ। ਇਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਡਿਵਾਈਨ ਵਾਈਬ੍ਰੇਸ਼ਨਸ ਦੁਆਰਾ ਕਲਯੁਗ ਵਿੱਚ ਗੈਬੀ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਪ੍ਰਕਾਸ਼ ਦਾ ਦਿਖਾਈ ਦਿੰਦਾ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਅਜਿਹੇ ਕਿਸੇ ਵਿਰਲੇ ਬਖਸ਼ੇ ਹੋਏ ਗੁਰਮੁਖ ਜਨ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਪੌਜਲ ਤਰ ਜਾਂਦਾ ਹੈ। ਹਾਂਜੀ, ਅਜਿਹੇ ਕਿਸੇ ਵਿਰਲੇ ਬਖਸ਼ੇ ਗੁਰਮੁਖ ਜਨ ਨਾਲ ਮੇਲ ਹੋ ਜਾਵੇ ਤਾਂ ਮਨੁੱਖ ਪੌਜਲ ਤਰ ਜਾਂਦਾ ਹੈ। ਇਹ ਨਿਸ਼ਾਨੀ ਸਾਧਕੀ ਜਿਸ ਪੇਟ ਤਰੀਏ ਅੰਚਲ ਗਹਿ ਕੇ ਸਾਧਕਾ ਤਰਨਾ ਇਹ ਸੰਸਾਰ। ਅੰਚਲ ਗਿਆ ਸਾਧਕਾ ਨਾਨਕ ਪੈ ਸਾਗਰ ਪਾਰ ਪਰਾਏ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜੈ ਤਰਨੀ। ਸਾਡਾ ਸਰੀਰਕ ਸਾਡਾ ਮਾਨਸਿਕ ਆਰਥਿਕ ਜੀਵਨ ਉੱਚਾ ਉੱਠਣ ਦੀ ਬਜਾਏ ਮਾਇਕੀ ਭਰਮ ਭੁਲੇਖਿਆਂ ਵਿੱਚ ਅਜਾਈ ਜਾ ਰਿਹਾ ਹੈ। ਅਸੀਂ ਈਰਖਾ ਦਵੈਤ ਕਿਰਨਾ ਹੰਕਾਰ ਝਗੜਿਆਂ ਮਜ਼ਬੀ ਤੁਸਬ ਵਿੱਚ ਹੋਰ ਵੀ ਗਲਤਾਨ ਹੋ ਕੇ ਦੁਖੀ ਹੁੰਦੇ ਜਾ ਰਹੇ ਹਾਂ। ਧਰਮ ਦੇ ਇਹਨਾਂ ਭੁਲੇਖਿਆਂ ਨੂੰ ਸਮਝਣ ਲਈ ਬਾਰਮੁਖੀ ਧਰਮਾਂ ਦੇ ਭਿੰਨ ਭਿੰਨ ਪ੍ਰਗਟਾਵਿਆਂ ਦੀਆਂ ਕੁਝ ਕੁ ਟੁਕ ਮਾਤਰ ਮਿਸਾਲਾਂ ਦਿੱਤੀਆਂ ਜਾਂਦੀਆਂ ਹਨ। ਕੋਈ ਬੁੱਤਾਂ ਨੂੰ ਪੂਜਦਾ ਹੈ, ਕੋਈ ਇਸ ਦੀ ਨਿਖੇਧੀ ਕਰਦਾ ਹੈ। ਕਿਸੇ ਧਰਮ ਵਿੱਚ ਜੀਵ ਹੱਤਿਆ ਨੂੰ ਦੀਰਘ ਪਾਪ ਸਮਝਿਆ ਜਾਂਦਾ ਹੈ ਤੇ ਕਿਸੇ ਵਿੱਚ ਜੀਵ ਦੀ ਕੁਰਬਾਨੀ ਦੇਣੀ ਪੁੰਨੀ ਨਹੀਂ ਬਲਕਿ ਪਰਮਾਰਥ ਦਾ ਵਿਸ਼ੇਸ਼ ਅੰਗ ਮੰਨਿਆ ਜਾਂਦਾ ਹੈ। ਮਾਸ ਖਾਣ ਜਾਂ ਨਾ ਖਾਣ ਬਾਰੇ ਵੀ ਵੱਖ ਵੱਖ ਧਰਮਾਂ ਦੀ ਅੱਡ ਅੱਡ ਰਾਏ ਹੈ ਤੇ ਕਈ ਧਰਮਾਂ ਵਿੱਚ ਕੇਵਲ ਕਿਸੇ ਮਾਸ ਖਾਣ ਦੇ ਮਾਸ ਖਾਣ ਦੀ ਮਨਾਈ ਹੈ। ਕਿਸੇ ਧਰਮ ਵਿੱਚ ਧਾਰਮਿਕ ਮੰਦਰ ਅੰਦਰ ਨੰਗੇ ਸਿਰ ਜੋੜੇ ਆਦਿ ਲਿਜਾਣ ਦੀ ਬਿਲਕੁਲ ਮਨਾਈ ਹੈ ਤੇ ਸਾਰੀਆਂ ਸੰਗਤਾਂ ਹੇਠਾਂ ਚੋਕੜਾ ਮਾਰ ਕੇ ਬਹਿੰਦੀਆਂ ਹਨ। ਪਰ ਕਈ ਐਸੇ ਵੀ ਮਜ਼ਹਬ ਹਨ ਜੋ ਧਾਰਮਿਕ ਮੰਦਰ ਵਿੱਚ ਨੰਗੇ ਸਿਰ ਅਤੇ ਸਣੇ ਜੋੜੇ ਕੁਰਸੀ ਤੇ ਬੈਠਣ ਦੀ ਇਜਾਜ਼ਤ ਦਿੰਦੇ ਹਨ। ਇੱਕੋ ਹੀ ਧਰਮ ਦੇ ਅਨੇਕਾਂ ਫਿਰਕਿਆਂ ਵਿਚਕਾਰ ਧਰਮ ਅਪਣਾਉਣ ਦੀ ਰਸਮ ਜਾਂ ਮਰਿਆਦਾ ਵਿੱਚ ਵੀ ਲਿਬਾਸ ਰਹਿਤ ਖਾਣ ਪੀਣ ਆਦਿ ਬਾਰੇ ਅਲੱਗ ਅਲੱਗ ਰਿਆਇਤਾਂ ਹਦਾਇਤਾਂ ਪ੍ਰਚਲਿਤ ਹਨ। ਕਿਸੇ ਧਰਮ ਵਿੱਚ ਜਪ ਤਪ ਹੱਠ ਯੋਗ ਵਰਤ ਤੀਰਥ ਇਸ਼ਨਾਨ ਸੁੱਚਮ ਮੌਨ ਰੱਖਣ ਆਦਿ ਸਾਧਨਾਵਾਂ ਉੱਤੇ ਵਿਸ਼ੇਸ਼ਤਾ ਦਿੱਤੀ ਜਾਂਦੀ ਹੈ ਪਰ ਕਿਸੇ ਮਜ਼ਹਬ ਵਿੱਚ ਇਹਨਾਂ ਨੂੰ ਕੁਝ ਵੀ ਵਿਸ਼ੇਸ਼ਤਾ ਨਹੀਂ ਦਿੱਤੀ ਜਾਂਦੀ। ਕੋਈ ਧਰਮ ਰੱਬ ਨੂੰ ਦੱਖਣ ਦੇ ਪਾਸੇ ਵਸਦਾ ਸਮਝਦਾ ਹੈ, ਕੋਈ ਰੱਬ ਨੂੰ ਕੇਵਲ ਪੱਛਮ ਵਾਲੇ ਪਾਸੇ ਹੀ ਵਸਦਾ ਸਮਝਦਾ ਹੈ। ਕਿਸੇ ਮਜ਼ਹਬ ਵਿੱਚ ਕੇਵਲ ਸਰਗੁਣ ਦੀ ਪੂਜਾ ਹੈ ਤੇ ਕਿਸੇ ਮਜ਼ਹਬ ਵਿੱਚ ਨਿਰਗੁਣ ਦੀ ਉਪਾਸ਼ਨਾ ਹੈ। ਕਈ ਐਸੇ ਵੀ ਹਨ ਜੋ ਨਿਰਗੁਣ ਤੇ ਸਰਗੁਣ ਦੋਨਾਂ ਸਰੂਪਾਂ ਵਿੱਚ ਪ੍ਰਭੂ ਨੂੰ ਵਸਦਾ ਸਮਝਦੇ ਹਨ। ਕਈ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਈ ਧਰਮ ਇਸਤਰੀ ਨੂੰ ਬਰਾਬਰ ਦਾ ਦਰਜਾ ਦਿੰਦੇ ਹਨ। ਕਿਸੇ ਧਰਮ ਵਿੱਚ ਬੱਚੇ ਦਾ ਮੁੰਡਨ ਕਰਨਾ ਇੱਕ ਜ਼ਰੂਰੀ ਰਸਮ ਸਮਝੀ ਜਾਂਦੀ ਹੈ ਤੇ ਕਿਸੇ ਵਿੱਚ ਇੱਕ ਰੋਮ ਨੂੰ ਵੀ ਕੱਟਣਾ ਪੁੱਟਣਾ ਜਾਂ ਰੰਗਣਾ ਧਾਰਮਿਕ ਰਹਿਤ ਵਿਰੁੱਧ ਸਮਝਿਆ ਜਾਂਦਾ ਹੈ। ਕੋਈ ਧਰਮ ਰੱਬ ਦੀ ਹੋਂਦ ਪ੍ਰਤੀ ਚੁੱਪ ਹੈ, ਕੋਈ ਮਜ਼ਹਬ ਅਨੇਕਾਂ ਅਵਤਾਰਾਂ ਦੀ ਪੂਜਾ ਵਿੱਚ ਵਿਸ਼ਵਾਸ ਰੱਖਦਾ ਹੈ ਤੇ ਕੋਈ ਕੇਵਲ ਇੱਕ ਰੱਬ ਤੇ ਹੀ ਸ਼ਰਧਾ ਰੱਖਦਾ ਹੈ। ਕੋਈ ਮਜ਼ਹਬ ਰੱਬ ਕੁਦਰਤ ਤੇ ਜੀਵ ਆਤਮਾ ਤਿੰਨਾਂ ਨੂੰ ਅਨਾਦੀ ਮੰਨਦਾ ਹੈ ਤੇ ਕਈ ਧਰਮ ਕੇਵਲ ਰੱਬ ਨੂੰ ਹੀ ਅਨਾਦੀ ਮੰਨਦੇ ਹਨ। ਕਿਸੇ ਧਰਮ ਵਿੱਚ ਜਾਤ ਪਾਤ ਦਾ ਖੁੱਲ੍ਹੇਆਮ ਪ੍ਰਚਾਰ ਕੀਤਾ ਜਾਂਦਾ ਹੈ ਤੇ ਕੋਈ ਧਰਮ ਜਾਤ ਪਾਤ ਦਾ ਭਰਵਾਂ ਖੰਡਨ ਕਰਦੇ ਹਨ। ਇੱਕੋ ਹੀ ਧਰਮ ਵਿੱਚ ਇੱਕੋ ਹੀ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਹਾਂਜੀ, ਇੱਕੋ ਹੀ ਧਰਮ ਵਿੱਚ ਇੱਕੋ ਹੀ ਨਾਮ ਹੇਠ ਵੱਖ ਵੱਖ ਭਗਤਾਂ ਦੇ ਧਾਰਮਿਕ ਗ੍ਰੰਥ ਪ੍ਰਚਲਿਤ ਹਨ। ਕਈ ਐਸੇ ਵੀ ਮਜ਼ਹਬ ਹਨ ਜਿਨ੍ਹਾਂ ਵਿੱਚ ਇੱਕੋ ਹੀ ਧਾਰਮਿਕ ਗ੍ਰੰਥ ਵਿੱਚ ਕਿਸੇ ਖਾਸ ਰਚਨਾ ਪ੍ਰਤੀ ਵੱਖ ਵੱਖ ਫਿਰਕਿਆਂ ਦੀ ਅਲੱਗ ਅਲੱਗ ਸ਼ਰਧਾ ਤੇ ਕਿੰਤੋ ਹੀ ਅਸ਼ੰਕੇ ਹਨ। ਉੱਪਰਲੀਆਂ ਉਦਾਰਤਾਂ ਤੋਂ ਸੁੱਤੇ ਸਿੱਧ ਇਹ ਸਪਸ਼ਟ ਹੁੰਦਾ ਹੈ ਹੋ ਜਾਂਦਾ ਹੈ ਕਿ ਵੱਖ ਵੱਖ ਧਰਮਾਂ ਵੱਖ ਵੱਖ ਫਿਰਕਿਆਂ ਵਿੱਚ ਰੱਬ ਕੁਦਰਤ ਜੀਵ ਆਤਮਾ ਮਾਇਆ ਸ਼ਬਦ ਨਾਮ ਬਾਣੀ ਦੇਵੀ ਦੇਵਤੇ ਅਵਤਾਰ ਸਾਧ ਸਵਰਗ ਨਰਗ ਪਾਪ ਪੁੰਨ ਧਾਰਮਿਕ ਸਾਧਨਾ ਜਪ ਤਪ ਹੱਠ ਯੋਗ ਕਰਮ ਕਿਰਿਆ ਲਿਬਾਸ ਰਹਿਤ ਮਰਿਆਦਾ ਤੇ ਪੂਜਾ ਆਦਿ ਪ੍ਰਤੀ ਆਪਸ ਵਿੱਚ ਹੀ ਵਿਰੋਧੀ ਵਿਚਾਰ ਹਨ, ਕੌਂਟਰਾਡਿਕਟਰੀ ਵਿਚਾਰ ਹਨ। ਐਸੇ ਧਾਰਮਿਕ ਵਿਰੋਧੀ ਵਿਚਾਰ ਨਵੇਂ ਜਗਿਆਸੂਆਂ ਦੇ ਮਨਾਂ ਵਿੱਚ ਰੱਬ ਧਰਮ ਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕ ਸ਼ੰਕੇ ਪੈਦਾ ਕਰਕੇ ਉਹਨਾਂ ਦੀ ਆਤਮਕ ਤਰੱਕੀ ਵਿੱਚ ਰੋੜੇ ਅਟਕਾਉਂਦੇ। ਹਾਂਜੀ, ਐਸੇ ਧਾਰਮਿਕ ਵਿਰੋਧੀ ਵਿਚਾਰ ਇਹ ਨਵੇਂ ਜਗਿਆਸੂਆਂ ਦੇ ਮਨਾਂ ਵਿੱਚ ਰੱਬ ਧਰਮ ਤੇ ਧਾਰਮਿਕ ਸਾਧਨਾ ਪ੍ਰਥਾਏ ਅਨੇਕ ਸ਼ੰਕੇ ਪੈਦਾ ਕਰਕੇ ਉਹਨਾਂ ਦੀ ਆਤਮਕ ਤਰੱਕੀ ਵਿੱਚ ਰੋੜੇ ਅਟਕਾਉਂਦੇ। ਇਸ ਦੁਬਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਇਸ ਦੁਬਿਧਾ ਦਾ ਨਤੀਜਾ ਇਹ ਨਿਕਲਦਾ ਹੈ ਕਿ ਕਈ ਸ਼ਰਧਾਲੂ ਇੱਕੋ ਇੱਕ ਸਾਂਝੇ ਆਤਮਕ ਧਰਮ ਤੋਂ ਹੋਰ ਵੀ ਦੁਰੇਡੇ ਚਲੇ ਜਾਂਦੇ ਹਨ। ਗੁਰਬਾਣੀ ਵਿਚਾਰ, ਵਿਸ਼ਾ ਧਰਮ ਜਾਂ ਮਜ਼ਹਬ, ਭਾਗ 7। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।